ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਮੇਰੇ ਦੋਨੇ ਵੱਡੇ ਵੀਰਾਂ ਹੁਣਾਂ ਨੇ 1984 ਬਾਪਤਾਪ ਸਭ ਨੂੰ ਸੰਗਤ ਨੇ ਆਪਣੇ ਵਿਚਾਰ ਸਾਂਝੇ ਕੀਤੇ ਹੈਗੇ। ਵਾਹਿਗੁਰੂ ਸੱਚੇ ਪਾਤਸ਼ਾਹ ਨੇ ਕੋਈ ਸੇਵਾ ਲਈ ਜਾਂ ਕੁਛ ਸਮਾਂ ਸੀ ਇਹਦੇ ਉੱਪਰ ਕਾਰਜ ਕੀਤਾ ਹੈਗਾ। ਅਤੇ ਜਦੋਂ ਆਪਾਂ 1984 ਦੀ ਗੱਲ ਕਰਦੇ ਹੈਗੇ ਹਾਂ ਜੀ, ਉਹਦੀ ਜਦੋਂ ਘਟਨਾਕ੍ਰਮ ਦੀ ਵਿਆਖਿਆ ਹੁੰਦੀ ਆ, ਉਹ ਕੁਛ ਸ਼ਹਿਰਾਂ ਜਾਂ ਥਾਵਾਂ ਤੱਕ ਸੀਮਤ ਰਹਿ ਜਾਂਦੀ ਹੈ ਜੀ। ਅਸੀਂ ਜੋ ਵੀ ਖੋਜ ਕਾਰਜ ਕੀਤਾ ਉਹਦੇ 'ਚ ਸਾਨੂੰ ਹਜੇ ਤੱਕ ਪਤਾ ਲੱਗਾ ਕਿ ਹਿੰਦੁਸਤਾਨ ਦੇ 21 ਰਾਜਾਂ 'ਚ ਸਿੱਖਾਂ 'ਤੇ ਹਮਲੇ ਹੋਏ, 300 ਵੱਡੇ ਸ਼ਹਿਰ ਜਿੱਥੇ ਸਿੱਖਾਂ ਦੇ ਗੁਰੂ ਘਰਾਂ 'ਤੇ ਹਮਲੇ ਹੋਏ, ਮਹਾਰਾਜ ਦੇ ਸਰੂਪਾਂ ਦੀਆਂ ਬੇਅਦਮੀਆਂ ਹੋਈਆਂ, ਲੱਖਾਂ ਸਿੱਖਾਂ ਦੀਆਂ ਜਾਨਾਂ ਚਲੇ ਗਈਆਂ ਇਸ ਘਟਨਾਕ੍ਰਮ 'ਚ। ਇਹ ਸਾਰੀਆਂ ਚੀਜ਼ਾਂ ਬਹੁਤ ਛੋਟੀਆਂ ਕਿਆਸੀਆਂ ਜਾਂਦੀਆਂ, ਕਿਉਂਕਿ ਜਦੋਂ ਬੰਦੇ ਗੱਲਾਂ ਕਰਦੇ ਹੈਗੇ ਆ ਉਹ ਦਿੱਲੀ, ਕਾਨਪੁਰ ਜਾਂ ਬੋਕਾਰੋ ਤੱਕ ਸੀਮਤ ਰਹਿ ਜਾਂਦੀਆਂ, ਜਾਂ 1-2 ਥਾਵਾਂ ਹੋਰ ਗਿਣਤੀ 'ਚ ਹੁੰਦੀਆਂ ਹੈਗੀਆਂ, ਪਰ ਇੰਨਾ ਵਿਆਪੀ ਸੀਗਾ ਕਿ ਹਿੰਦੁਸਤਾਨ ਦੇ 21 ਰਾਜਾਂ ਤੱਕ ਇਹ ਹੋਇਆ ਜੀ। ਇਹਦੇ ਬਾਰੇ ਸਭ ਨੂੰ ਪਤਾ ਹੈ ਕਿ ਇੱਥੇ ਸਿੱਖਾਂ ਦਾ ਜਾਨੀ ਮਾਨੀ ਸਭ ਤਰ੍ਹਾਂ ਦਾ ਨੁਕਸਾਨ ਹੋਇਆ, ਪਰ ਉੱਥੇ ਜਦੋਂ ਅਸੀਂ ਸਾਰੀ ਖੋਜ ਕਾਰਜ ਇਕੱਠਾ ਕਰ ਰਹੇ ਸੀ, ਸਾਨੂੰ ਜੋ ਸਭ ਦੇਖਣ ਤੋਂ ਬਾਅਦ ਮਿਲੀਆਂ ਚੀਜ਼ਾਂ ਕਿ ਸਿੱਖਾਂ ਵਾਸਤੇ ਜੋ ਚੀਜ਼ਾਂ ਬਹੁਤ ਕੀਮਤੀ ਸੀਗੀਆਂ, ਗੁਰਦੁਆਰਾ ਸਾਹਿਬ ਜਾਂ ਗੁਰੂ ਮਹਾਰਾਜ ਦੇ ਸਰੂਪ ਜਾਂ ਸਿੱਖਾਂ ਦੇ ਕਕਾਰ ਜਾਂ ਕੇਸ, ਉਹਨਾਂ ਵਾਸਤੇ ਸਿੱਖਾਂ ਨੇ ਆਪਣੀਆਂ ਜਾਨਾਂ ਦਿੱਤੀਆਂ ਹੈਗੀਆਂ। ਮੈਂ ਇਸ ਤਰ੍ਹਾਂ ਦੀਆਂ ਘਟਨਾਵਾਂ ਹੀ ਸਾਂਝੀਆਂ ਕਰਾਂ, ਕਿਉਂਕਿ ਵੈਸੇ ਮੈਂ ਕਿਵੇਂ ਬੁਲਾਰਾ ਨਹੀਂ ਹੈਗਾ ਗਾ, ਤੋ ਪਾਤਸ਼ਾਹ ਦੀ ਕਿਰਪਾ ਨਾਲ ਜੋ ਕਿ ਬੋਲਦਾ ਅਗਰ ਵੱਧ ਘੱਟ ਹੋ ਗਿਆ ਤਾਂ ਸੰਗਤ ਬਖਸ਼ ਹੋਊਗਾ ਜੀ। ਮੈਂ ਕੁਝ ਘਟਨਾਵਾਂ ਸਾਂਝੀਆਂ ਕਰਕੇ ਫਤਿਹ ਬੁਲਾ ਦੇਣੀ ਹੈਗੀ ਹੈ ਜੀ। ਮੈਂ ਇੱਕ ਮਹਾਰਾਜ ਜਾਦਵ ਸਤਿਕਾਰ ਵਾਸਤੇ, ਸਿੱਖਾਂ 'ਚ ਕਿੰਨਾ ਸਤਿਕਾਰ ਸੀ, ਇੱਕ ਤੁਹਾਨੂੰ ਛੋਟੀ ਜਿਹੀ ਘਟਨਾ। ਧੰਨਵਾਦ ਦੇ ਕੋਲ ਇੱਕ ਇਲਾਕਾ ਹੈਗਾ ਜੀ, ਉਹ ਬਹੁਤਾ ਉੱਥੇ ਕੋਲੇ ਦੀਆਂ ਖਾਨਾਂ ਹੈਗੀਆਂ ਜੀ, ਸਿੱਖਾਂ ਦਾ ਬਹੁਤਾ ਕਾਰੋਬਾਰ ਉੱਥੇ ਕੋਲੇ ਦੀਆਂ ਖਾਨਾਂ 'ਚ, ਟਰੱਕਾਂ 'ਚ, ਇਸ ਤਰ੍ਹਾਂ ਨਾਲ ਸੰਬੰਧਿਤ ਹੀ ਸੀਗਾ। ਉੱਥੇ ਇੱਕ ਸਿੱਖ ਸੀਗਾ ਦਲਵੀਰ ਸਿੰਘ, ਉਹ ਕਿਸੇ ਪਾਸਿਓਂ ਧੰਨਵਾਦ ਤੋਂ ਜਾ ਰਿਹਾ ਸੀਗਾ ਜੀ। ਉਹਨੂੰ ਬੱਸ ਵਿੱਚ 1 ਤਰੀਕ ਨੂੰ ਦੁਪਹਿਰ ਦਾ ਉਹ ਸਮਾਂ ਸੀ, ਦੱਸ ਰਹੇ ਸਨ ਜਦੋਂ ਅਸੀਂ ਮਿਲਣ ਗਏ ਉਹਨਾਂ ਨੂੰ, ਕਹਿੰਦੇ ਬੱਸ 'ਚੋਂ ਮੈਨੂੰ ਭੀੜ ਨੇ ਉਤਾਰ ਲਿਆ, ਮੇਰੇ ਨਾਲ ਕੁੱਟਮਾਰ ਕੀਤੀ, ਕੁੱਟਮਾਰ ਕਾਫੀ ਜ਼ਿਆਦਾ ਹੋਣ ਕਰਕੇ ਉਹਨਾਂ ਦੀ ਬਾਂਹ ਵੀ ਟੁੱਟ ਗਈ ਸੀ, ਪਰ ਉਹ ਆਪਦੇ ਆਪ ਨੂੰ ਬਚਾ ਕੇ ਕਿਸੇ ਤਰ੍ਹਾਂ ਆਪਣੇ ਇੱਕ ਬੰਗਾਲੀ ਮਿੱਤਰ ਦੇ ਘਰ ਪਹੁੰਚ ਗਏ। ਤਾਂ ਉਸਦੇ ਮਿੱਤਰ ਨੇ ਉਹਨੂੰ ਘਰ ਲੁਕੋਇਆ, ਉਹਨਾਂ ਦੀ ਮਲਮ ਪੱਟੀ ਕੀਤੀ। ਜਦੋਂ ਮਲਮ ਪੱਟੀ ਕੀਤੀ ਤਾਂ ਸ਼ਾਮ ਨੂੰ ਜਦੋਂ ਉਹਨਾਂ ਦੇ ਘਰ ਬੈਠੇ ਆਰਾਮ ਕਰ ਰਹੇ ਸੀਗੇ, ਤਾਂ ਉਸ ਬੰਗਾਲੀ ਮਿੱਤਰ ਦਾ ਇੱਕ ਹੋਰ ਦੋਸਤ ਉਹਨਾਂ ਦੇ ਘਰ ਆਇਆ। ਉਹਨਾਂ ਨੇ ਆਣ ਕੇ ਉੱਥੇ ਆਪਸ 'ਚ ਗੱਲਾਂ ਕਰਨ ਲੱਗ ਗਏ ਕਿ ਅਸੀਂ ਇੱਥੇ ਪਿੱਛੇ ਦੇਖਿਆ ਕਿ ਜਿਹੜਾ ਆਪਣੇ ਇਸ ਇਲਾਕੇ 'ਚ ਗੁਰਦੁਆਰਾ ਸਾਹਿਬ ਹੈਗਾ, ਉੱਥੇ ਹਮਲਾ ਕਰਨ ਵਾਸਤੇ ਭੀੜ ਇਕੱਠੀ ਹੋ ਰਹੀ ਹੈਗੀ ਆ, ਉਹ ਵੀ 50-60 ਬੰਦੇ ਹੈਗੇ ਆ, ਉਹ ਗੁਰਦੁਆਰਾ ਸਾਹਿਬ 'ਤੇ ਹਮਲਾ ਕਰਨ ਚੱਲੇ। ਤੋ ਦਲਵੀਰ ਸਿੰਘ ਨੂੰ ਇਹ ਗੱਲ ਦਾ ਜਦੋਂ ਪਤਾ ਲੱਗਾ ਕਿ ਭੀੜ ਗੁਰਦੁਆਰਾ ਸਾਹਿਬ 'ਤੇ ਹਮਲਾ ਕਰਨ ਚੱਲੀ ਹੈਗੀ, ਉਹਨੇ ਆਪਣੇ ਬੰਗਾਲੀ ਮਿੱਤਰ ਨੂੰ ਆਖਿਆ ਕਿ ਤੇਰੇ ਕੋਲ ਕੋਈ ਸ਼ਸਤਰ ਜਾਂ ਕੋਈ ਤੇਜ਼ ਹਥਿਆਰ ਹੋਵੇ ਜੇ ਤੂੰ ਮੈਨੂੰ ਦੇ ਸਕਦਾ। ਤਾਂ ਉਸਨੇ ਮਿੱਤਰ ਨੂੰ ਪੁੱਛਿਆ ਕਿ ਤੂੰ ਕੀ ਕਰੇਂਗੇ ਸਭ ਕੁਛ, ਤੋ ਕਹਿੰਦਾ ਜੀ ਵੀ ਮਹਾਰਾਜ ਦੇ ਗੁਰਦੁਆਰਾ ਸਾਹਿਬ 'ਤੇ ਹਮਲਾ ਹੋ ਰਿਹਾ, ਵੀ ਮੈਂ ਉਹਦੀ ਰੱਖਿਆ ਕਰਨ ਵਾਸਤੇ ਜਾਊਂਗਾ। ਉਹਨੇ ਨੂੰ ਆਖਿਆ ਕਿ ਤੇਰੇ ਸਰੀਰ 'ਚ ਇੰਨੀ ਸਮਰੱਥਾ ਨਹੀਂ ਹੈ ਕਿ ਤੇਰੀ ਬਾਂਹ ਟੁੱਟ ਚੁੱਕੀ ਹੈਗੀ ਆ, ਵੀ ਤੂੰ ਬਚਾ ਨਹੀਂ ਕਰ ਸਕਦਾ, ਵੀ ਤੂੰ ਮਾਰਿਆ ਜਾਏਗਾ। ਉਹ ਕਹਿੰਦਾ ਮੇਰੇ ਵਾਸਤੇ ਇਹ ਮਰਨ ਤੋਂ ਵੱਡੀ ਗੱਲ ਹੈ ਕਿ ਮੇਰੇ ਜਿਉਂਦੇ ਜੀ ਇਹ ਹੋ ਜਾਵੇ ਕਿ ਗੁਰੂ ਮਹਾਰਾਜ ਦੇ ਗੁਰਦੁਆਰਾ ਸਾਹਿਬ 'ਤੇ ਕੋਈ ਹਮਲਾ ਕਰ ਜਾਵੇ, ਇਸ ਤੋਂ ਮੈਂ ਮਰਿਆ ਜ਼ਿਆਦਾ ਚੰਗਾ ਸਮਝੂ ਆਪਦੇ ਆਪ ਨੂੰ। ਉਹਦੇ ਮਿੱਤਰ ਨੇ ਉਹਨੂੰ ਕਾਫੀ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਹ ਨਾ ਰੁਕਿਆ ਤਾਂ ਉਹਨੇ ਇੱਕ ਬਿਲਕੁਲ ਖੁੰਡੀ ਕਿਰਪਾਨ ਉਸਨੂੰ ਦੇ ਦਿੱਤੀ। ਉਹ ਸਿੰਘ ਦੇ ਗਲ ਵਿੱਚ ਆਪਦੀ ਪੱਟੀ ਬੰਨ੍ਹ ਕੇ ਬਾਂਹ ਪਾਈ ਹੋਈ ਸੀ, ਜ਼ਖਮੀ ਸੀਗਾ ਉਹ। ਉਸ ਹਾਲਾਤ 'ਚ ਉਹ ਭੀੜ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੀ ਮੇਨ ਗੇਟ 'ਤੇ ਪਹੁੰਚ ਗਿਆ। ਜਦੋਂ ਉੱਥੇ ਗੇਟ 'ਤੇ ਪਹੁੰਚਿਆ ਹੈਗਾ, ਉਸਨੇ ਦੇਖਿਆ ਕਿ ਵੀ ਭੀੜ ਬਿਲਕੁਲ ਆ ਰਹੀ ਹੈਗੀ ਆ। ਉਹਨੇ ਮਹਾਰਾਜ ਕੇ ਅਰਦਾਸ ਬੇਨਤੀ ਕੀਤੀ ਅਤੇ ਜੈਕਾਰਾ ਲਾਇਆ। ਉਸਨੇ ਆਖਿਆ ਕਿ ਠੀਕ ਆ, ਤੁਸੀਂ ਆ ਰਹੇ ਹੋ, ਮੈਨੂੰ ਪਤਾ ਵੀ ਹੁਣ ਤੁਸੀਂ ਹਮਲਾ ਕਰਨ 'ਚ ਮੇਰੀ ਜਾਨ ਵੀ ਜਾ ਸਕਦੀ ਆ, ਪਰ ਜਿਹੜਾ ਬੰਦਾ ਅੱਗੇ ਆਊਗਾ ਮੈਂ ਉਸਨੂੰ ਉਹ ਨਹੀਂ ਬਖਸ਼ਿਆ ਜਾਊਗਾ। ਤੋ ਵਾਹਿਗੁਰੂ ਦੀ ਐਸੀ ਕਲਾ ਵਰਤੀ। ਉਸ ਸਮੇਂ ਉੱਥੇ ਕੋਲਾ ਯੂਨੀਅਨ ਦੀਆਂ ਕਾਰਖਾਨਿਆਂ ਦੇ ਲੇਬਰ ਦੇ ਕੁਛ 15-20 ਮੁਲਾਜ਼ਮ ਜਾ ਰਹੇ ਸੀਗੇ ਆਪਣੇ ਕੰਮ ਤੋਂ। ਉਹਨਾਂ ਨੇ ਦੇਖਿਆ ਕਿ ਇੱਕ ਸਿੱਖ ਇਕੱਲਾ ਖੜਾ ਅਤੇ ਭੀੜ ਉਹਨੂੰ ਬਿਲਕੁਲ ਮਾਰਨ ਵਾਸਤੇ ਤਿਆਰ ਖੜੀ ਹੈਗੀ, ਉਹਦੇ ਬਚਾਅ ਵਾਸਤੇ ਆ ਗਈ। ਉਹ 15-20 ਬੰਦੇ ਆਉਣ ਨਾਲ ਭੀੜ ਡਰ ਕੇ ਪਿੱਛੇ ਮੁੜ ਗਈ, ਪਰ ਉਹ ਸਿੱਖ ਭੀੜ ਤੋਂ ਜਾਣ ਤੋਂ ਬਾਅਦ ਵੀ ਉੱਥੇ ਰਿਹਾ। ਉਸ ਤੋਂ ਬਾਅਦ ਇਲਾਕੇ ਦੀ ਸੰਗਤ ਇਕੱਠੀ ਹੋਈ। ਇਸੇ ਤਰ੍ਹਾਂ ਮਹਾਰਾਜ ਦੇ ਸਰੂਪ ਗੁਰਦੁਆਰਾ ਸਾਹਿਬ ਦੀ ਉਹਨਾਂ ਨੇ ਰੱਖਿਆ ਕੀਤੀ। ਇਸ ਤਰ੍ਹਾਂ ਦੀਆਂ ਸੈਂਕੜੇ ਸਾਖੀਆਂ ਹੈਗੀਆਂ ਜਿਹੜੀਆਂ ਅਸੀਂ ਘਟਨਾਵਾਂ ਇਕੱਠੀਆਂ ਕੀਤੀਆਂ, ਜਿੱਥੇ ਸਿੱਖਾਂ ਨੇ ਆਪਦੇ ਘਰ ਤੋਂ ਪਰਿਵਾਰ ਤੋਂ ਪਹਿਲਾਂ ਜੇ ਕਿਸੇ ਚੀਜ਼ ਵਾਸਤੇ ਤਤਪਰ ਤਿਆਰ ਹੋਏ, ਉਹ ਗੁਰਦੁਆਰਾ ਸਾਹਿਬ ਦੀਆਂ ਰਾਖੀਆਂ ਵਾਸਤੇ ਤਿਆਰ ਹੋਏ। ਜਿਵੇਂ ਮੇਰੇ ਵੀਰ ਪਹਿਲਾਂ ਦੱਸ ਰਹੇ ਕਿ ਕਿੰਨਾ ਘਟਨਾ ਸੀ ਕਿ ਸਿੱਖਾਂ ਦੀ ਕਿੰਨੀਆਂ ਜਾਨਾਂ ਚਲੇ ਗਈਆਂ ਜਾਂ ਕਿੰਨਾ ਨੁਕਸਾਨ ਹੋਇਆ, ਉੱਥੇ ਮੈਂ ਕੁਛ ਘਟਨਾਵਾਂ ਦਾ ਜ਼ਿਕਰ ਕਰਨਾ ਚਾਹੂੰਗਾ ਇਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈਗੀ ਆ ਕਿ ਜਿੱਥੇ ਸਿੱਖਾਂ ਨੇ ਆਪਣੇ ਰੀਤੀ ਰਿਵਾਜ਼ ਅਨੁਸਾਰ ਭੀੜ ਦਾ ਮੁਕਾਬਲਾ ਕੀਤਾ, ਜਿੱਥੇ ਭੀੜ ਨੂੰ ਕਿਤੇ ਇਕੱਲੇ ਸਿੱਖ, ਦੋ ਸਿੱਖ ਜਾਂ ਇਕੱਠੇ ਹੋ ਕੇ ਵੀ ਮੁੜਿਆ ਹੈਗਾ ਜੀ, ਹਜ਼ਾਰਾਂ ਦੀ ਭੀੜ ਕੁਛ ਗਿਣਤੀ ਦੇ ਸਿੱਖਾਂ ਨੇ ਵਾਪਸ ਕਰਾ ਦਿੱਤੀ ਹੈਗੀ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਬਹੁਤ ਜ਼ਿਆਦਾ ਨੁਕਸਾਨ ਹੋਇਆ, ਪਰ ਮੈਂ ਇੱਥੇ ਵੀ ਗੱਲ ਸਾਂਝੀ ਕਰਨਾ ਚਾਹੁੰਦਾ ਹੈਗਾ, ਜੋ ਨੁਕਸਾਨ ਦੀ ਗਿਣਤੀ ਸੀ ਜਾਂ ਨੁਕਸਾਨ ਦੇ ਹੋਣ ਦੇ ਕਾਰਨ ਕੀ ਸੀ, ਬਿਲਕੁਲ ਅਣਕਿਆਸਿਆ ਹਮਲਾ ਸੀਗਾ। ਜਿਹੜੇ ਸਿੱਖਾਂ ਦਾ ਬਹੁਤਾ ਜਾਨੀ ਨੁਕਸਾਨ ਹੋਇਆ, ਉਹ ਸਿੱਖ ਕਿਸੇ ਆਪਣੇ ਕੰਮ ਕਾਰ ਰਸਤੇ ਜਾ ਰਹੇ ਸੀ, ਇਕੱਲੇ ਕਹਿਰੇ ਜਾ ਰਹੇ ਸੀਗੇ, ਕੋਈ ਸਫ਼ਰ 'ਚ ਸੀਗਾ, ਕੋਈ ਟਰੱਕਾਂ 'ਤੇ ਜਾ ਰਹੇ ਸੀਗੇ, ਇਸੇ ਕਰਕੇ ਬਿਲਕੁਲ ਭੀੜ ਦੇ ਇਕੱਲੇ ਕਹਿਰੇ ਹੱਥ ਆਉਣ ਕਰਕੇ ਉਹਨਾਂ ਦਾ ਜਾਨੀ ਨੁਕਸਾਨ ਜ਼ਿਆਦਾ ਹੋਇਆ। ਪਰ ਜਿੱਥੇ ਵੀ ਸਿੱਖਾਂ ਨੂੰ ਸੰਭਲ ਦਾ ਜਾਂ ਇਹ ਜਾਣਕਾਰੀ ਮਿਲ ਕੇ ਭੀੜ ਆ ਰਹੀ ਹੈ, ਤਾਂ ਸਿੱਖਾਂ ਨੇ ਜਿੱਥੇ ਮੁਕਾਬਲਾ ਕੀਤਾ ਉੱਥੇ ਲਗਭਗ ਜਾਂ ਤਾਂ ਨੁਕਸਾਨ ਹੋਇਆ ਹੀ ਨਹੀਂ, ਜੇ ਹੋਇਆ ਤਾਂ ਉਹਦੀ ਬਹੁਤ ਘੱਟ ਗਿਆ, ਜਿੰਨਾ ਤਿੱਖਾ ਹਮਲਾ ਸੀਗਾ ਉਹਨੂੰ ਬਿਲਕੁਲ ਸਿੱਖਾਂ ਨੇ ਬਿਲਕੁਲ ਘੱਟ ਕਰਤਾ, ਬਹੁਤ ਥੋੜ੍ਹਾ ਨੁਕਸਾਨ ਹੋਇਆ। ਮੈਂ ਤੁਹਾਨੂੰ ਇੱਕ ਬੰਗਾਲ ਦੀ ਘਟਨਾ ਹੈਗੀ ਆ ਜੀ, ਇਹ ਕਲਕੱਤੇ ਦਾ ਇੱਕ ਮੁਹੱਲਾ ਹੈਗਾ, ਉੱਥੋਂ ਦੀ ਇੱਕ ਘਟਨਾ ਹੈਗੀ। ਉੱਥੇ ਇੱਕ ਸਿੱਖ ਦੀ ਆ ਬਾਡੀ ਮੇਕਰ ਦੀ ਉਹਦੀ ਦੁਕਾਨ ਸੀ, ਉਹਦੀ ਵਰਕਸ਼ਾਪ ਸੀ ਹੈਗੀ। ਉਹ ਆਪਦੀ ਵਰਕਸ਼ਾਪ 'ਚ 1 ਤਰੀਕ ਨੂੰ ਦੁਪਹਿਰੇ 2 ਵਜੇ ਤੱਕ ਉੱਥੇ ਕੰਮ ਕਰ ਰਹੇ ਸੀ। ਉਹਦੀ ਦੁਕਾਨ 'ਤੇ ਤਕਰੀਬਨ ਉਹ ਦੱਸਣ ਮੁਤਾਬਕ 20 ਤੋਂ 25 ਕਾਮੇ ਕੰਮ ਕਰਦੇ ਸੀ, ਪਰ ਉਸ ਦਿਨ 4-5 ਕਾਮੇ ਹਾਜ਼ਰ ਸੀ, ਸਿੱਖ ਇਕੱਲਾ ਉੱਥੇ ਸੀ। ਤਾਂ ਜਦੋਂ ਭੀੜ ਦੇ ਪਤਾ ਲੱਗਾ ਕਿ ਭੀੜ ਇਹਨਾਂ ਦੇ ਘਰ ਵੱਲ ਨੂੰ ਦੁਕਾਨ ਵੱਲ ਨੂੰ ਆ ਰਹੀ ਹੈਗੀ ਆ, ਤਾਂ ਸਿੱਖ ਨੇ ਆਪਣੇ ਕਾਮੇ ਨੂੰ ਆਖਿਆ ਤੁਸੀਂ ਜਾ ਸਕਦੇ ਹੋ ਵੀ ਇਹ ਹੁਣ ਹਾਲਾਤ ਖਰਾਬ ਹੋ ਰਹੇ ਆ। ਤਾਂ ਕਾਮੇ ਨੇ ਆਖਿਆ ਜੀ ਅਸੀਂ ਇੱਥੇ ਨਾਲ ਹੀ ਰਵਾਂਗੇ, ਜੋ ਹੋਊਗਾ ਦੇਖਿਆ ਜਾਊਗਾ। ਤਾਂ ਠੀਕ ਹੈ ਜੀ, ਸਿੱਖ ਨੇ ਆਪਦੀ ਵਰਕਸ਼ਾਪ ਦਾ ਉਹ ਦਰਵਾਜ਼ਾ ਬੰਦ ਕਰਕੇ ਤਿਆਰੀ ਵਾਸਤੇ ਬਿਲਕੁਲ ਤਿਆਰ ਬੈਰ ਤਿਆਰ ਹੋ ਗਏ। ਭੀੜ ਨੇ ਉਹਨਾਂ ਦੇ ਘਰ 'ਤੇ ਜਦੋਂ ਹਮਲਾ ਕੀਤਾ, ਤਾਂ ਜਦੋਂ ਵਰਕਸ਼ਾਪ 'ਤੇ ਹਮਲਾ ਕੀਤਾ, ਤਾਂ ਸਿੱਖ ਨੇ 315 ਬੋਧੀ ਨੂੰ ਰਫਲ ਸੀ ਜੋ ਉਸਨੇ ਗੋਲੀ ਚਲਾ ਦਿੱਤੀ। ਭੀੜ ਇੱਕ ਵਾਰ ਪਿੱਛੇ ਮੁੜ ਗਈ, ਪਰ ਇਹ ਸੀ ਸਿੱਖ ਨੂੰ ਇਹ ਜਾਣਕਾਰੀ ਸੀ ਕਿ ਭੀੜ ਵਾਪਸ ਆਊਗੀ ਔਰ ਭੀੜ ਉਸ ਤੋਂ ਤਿੱਖੇ ਹਮਲੇ ਨਾਲ ਵਾਪਸ ਆਊਗੀ। ਇਸ ਲਈ ਉਸ ਸਿੱਖ ਨੇ ਉਸ ਆਪਣੀ ਵਰਕਸ਼ਾਪ ਦੇ ਪੂਰੇ ਕੰਧਾਂ ਨੂੰ ਅਤੇ ਉੱਪਰ ਤਾਰਾਂ 'ਤੇ ਕਰੰਟ ਲਾ ਦਿੱਤਾ ਜੀ, ਉਹ ਕਿਉਂਕਿ ਬੂਹਾ ਲੋਹੇ ਦਾ ਸੀ ਅਤੇ ਉਹਨੇ ਬੂਹੇ ਨੂੰ ਵੀ ਕਰੰਟ ਲਾ ਦਿੱਤਾ। ਭੀੜ ਨੇ ਜਦੋਂ ਦਰਵਾਜ਼ਾ ਭੰਨਣ ਦੀ ਕੋਸ਼ਿਸ਼ ਕੀਤੀ, 3-4 ਬੰਦਿਆਂ ਨੂੰ ਦੁਆਰ ਤੋਂ ਕਰੰਟ ਲੱਗਾ, ਭੀੜ ਇੱਕ ਵਾਰੀ ਰੁਕ ਗਈ। ਫਿਰ ਭੀੜ 'ਚੋਂ ਕੁਛ ਬੰਦਿਆਂ ਨੇ ਜੇਸੀ ਬੰਬ ਉਹਨਾਂ ਦੇ ਵਰਕਸ਼ਾਪ ਵੱਲ ਸੁੱਟੇ, ਪਰ ਉਹ ਸਨ ਉਹਨਾਂ ਦੇ ਜਿਹੜੇ ਕਾਮੇ ਸੀ, ਤਾਂ ਸਿੱਖ ਨੇ ਬਿਲਕੁਲ ਬੜੀ ਤੇਜ਼ੀ ਨਾਲ ਉਹਨਾਂ ਦੇ ਉਹ ਬੰਬ ਬਾਲਟੀ ਵਿੱਚ ਪਾ ਕੇ ਉਹ ਰੋਕ ਲਿਆ। ਇਸ ਤਰੀਕੇ ਨਾਲ ਵੀ ਫਿਰ ਸਿੱਖ ਛੱਤ ਉੱਪਰ ਚੜ੍ਹ ਕੇ ਉਸਨੇ ਹਵਾਈ ਫਾਇਰ ਕੀਤੀ, ਜਿਨ੍ਹਾਂ ਦੇ ਕਾਰਨ ਭੀੜ, ਜਦੋਂ ਹਵਾਈ ਫਾਇਰ ਹੋਈ ਤਾਂ ਉਸ ਮੁਹੱਲੇ ਦੇ ਸਿੱਖਾਂ ਨੂੰ ਵੀ ਪਤਾ ਲੱਗਾ ਕਿ ਭੀੜ ਇਕੱਠੀ ਹੋ ਕੇ ਇਸ ਪਾਸੇ ਨੂੰ ਆ ਰਹੀ ਹੈ। ਉਸ ਦੀ ਮਦਦ ਵਾਸਤੇ ਹੋਰ ਸਿੱਖ ਸੰਗਤ ਵੀ ਆ ਗਈ ਔਰ ਭੀੜ ਮੁੜ ਗਈ। ਉਸ ਤੋਂ ਬਾਅਦ ਦੇਖੋ ਕਿ ਇਹ ਕੰਮ ਇੱਥੇ ਰੁਕਿਆ ਨਹੀਂ ਹੈਗਾ, ਕਿ ਜਦੋਂ ਭੀੜ ਨੂੰ ਪਤਾ ਲੱਗਾ ਕਿ ਇਹ ਇੱਕ ਵਾਰੀ ਪਿੱਛੇ ਮੁੜ ਗਈ ਆ ਭੀੜ, ਉਹਨਾਂ ਨੇ ਪੁਲਿਸ ਥਾਣੇ ਪਹੁੰਚ ਕੀਤੀ। ਪੁਲਿਸ ਥਾਣੇ ਜਾ ਕੇ ਆਖਿਆ ਕਿ ਸਿੱਖ ਕੋਲ ਨਜਾਇਜ਼ ਅਸਲਾ ਹੈਗਾ, ਤੁਸੀਂ ਇਹਦਾ ਅਸਲਾ ਜ਼ਬਤ ਕਰੋ। ਤਾਂ ਪੁਲਿਸ ਸਿੱਖ ਦੀ ਤਲਾਸ਼ੀ ਲੈਣ ਵਾਸਤੇ ਉਹਦੀ ਵਰਕਸ਼ਾਪ ਆਈ, ਲੇਕਿਨ ਸਿੱਖ ਨੇ ਆਪਦਾ ਜੋ ਉਹਦੇ ਕੋਲ ਅਸਲਾ ਸੀ ਉਹ ਪਾਸੇ ਕਰ ਦਿੱਤਾ ਔਰ ਜਿਹੜੇ ਬੰਦੇ ਨੇ ਮੁਖਬਰੀ ਕੀਤੀ ਕਿ ਇਹਨਾਂ ਕੋਲ ਨਜਾਇਜ਼ ਅਸਲਾ ਹੈਗਾ, ਸਿੱਖ ਸੰਗਤ ਉਹਦੇ ਘਰ ਪਹੁੰਚੀ ਵੀ ਜੇ ਤੂੰ ਦੂਰੀ ਵਾਰ ਇਸ ਤਰ੍ਹਾਂ ਦੀ ਕੁਛ ਗੁਸਤਾਖੀ ਕੀਤੀ, ਤੇਰੇ ਨਾਲ ਬਣਦਾ ਵਿਹਾਰ ਕੀਤਾ। ਇਸ ਤਰ੍ਹਾਂ ਸਿੱਖਾਂ ਨੇ ਆਪਦਾ ਆਪਣੇ ਪੂਰੇ ਮੁਹੱਲੇ ਦਾ ਬਚਾਅ ਕੀਤਾ ਹੈਗਾ। ਫਿਰ ਇੱਕ ਘਟਨਾ ਜਬਲਪੁਰ ਇਲਾਕੇ ਦੀ ਹੈਗੀ ਆ, ਸਰਦਾਰ ਪ੍ਰੀਤਮ ਸਿੰਘ ਹੋਣੀ, ਪ੍ਰੇਮ ਨਗਰ ਇੱਕ ਗੁਰਦੁਆਰਾ ਸਾਹਿਬ ਹੈਗਾ ਜੀ, ਉਹਦੇ ਪ੍ਰਧਾਨ ਹੈਗੇ ਜੀ ਹੁਣ ਉਹ। ਜਦੋਂ ਅਸੀਂ ਉਹਨਾਂ ਨੂੰ ਮਿਲ ਲੱਗੇ, ਉਹਨੇ ਸਾਨੂੰ ਘਟਨਾ ਦੱਸੀ ਕਿ ਜਬਲਪੁਰ 'ਚ ਜਦੋਂ ਇੱਕ ਤਾਂ ਇੱਥੇ ਮੈਂ ਗੱਲ ਸਾਂਝੀ ਕਰਨਾ ਚਾਹੁੰਦਾ ਕਿ ਜਬਲਪੁਰ ਹਿੰਦੁਸਤਾਨ ਫੌਜ ਦੇ ਜਿਹੜੇ ਉੱਥੇ ਆਉਣ ਜਾਣ ਵਾਲੇ ਸਾਧਨ ਹੈਗੇ ਆ, ਟੈਂਕ ਗੋਲਾ ਬਰੂਦ ਦੀਆਂ ਵੱਡੀਆਂ ਫੈਕਟਰੀਆਂ ਹੈਗੀਆਂ ਜਿੱਥੇ, ਉਹ ਮੈਂ ਇੱਥੇ ਕਮਾਲ ਦੀ ਗੱਲ ਸਾਂਝੀ ਕਰਨਾ ਚਾਹੁੰਦਾ ਕਿ ਆਪੋ ਸਾਰਾ ਡਿਫੈਂਸ ਦਾ ਏਰੀਆ ਹੈਗਾ, ਇਹਨਾਂ ਸਾਰੀਆਂ ਜਿਹੜੀਆਂ ਫੈਕਟਰੀਆਂ ਸੀ, ਗਨ ਕੈਰੀਅਰ ਫੈਕਟਰੀ ਆ, ਵਹੀਕਲ ਕੈਰੀਅਰ ਫੈਕਟਰੀ ਹੈਗੀ ਆ, ਉਹਨਾਂ ਫੈਕਟਰੀਆਂ 'ਚ ਗੁਰੂ ਘਰ ਮੌਜੂਦ ਸੀਗੇ। ਉਹਨਾਂ ਤਿੰਨਾਂ ਵੱਡੀਆਂ ਫੈਕਟਰੀਆਂ ਜਿੱਥੇ ਫੌਜ ਦਾ ਸਾਰਾ ਅਸਲਾ ਜਾਂ ਸਾਧਨ ਬਣਦੇ ਹੈ, ਉਹਨਾਂ ਤਿੰਨਾਂ ਫੈਕਟਰੀਆਂ 'ਚ ਇਹਨਾਂ ਗੁਰੂ ਘਰਾਂ 'ਤੇ ਮਹਾਰਾਜ ਦੇ ਗੁਰਦੁਆਰਾ ਸਾਹਿਬ 'ਤੇ ਹਮਲੇ ਵੀ ਹੋਏ, ਫੌਜ ਦੀ ਦੇਖ ਰੇਖ 'ਚ ਹਮਲੇ ਹੋਏ ਉਹ, ਔਰ ਉੱਥੇ ਮਹਾਰਾਜ ਦੇ ਸਰੂਪਾਂ ਦੀਆਂ ਬੇਅਦਬੀਆਂ ਵੀ ਹੋਈਆਂ। ਉਹ ਹਜੇ ਵੀ ਗੁਰਦੁਆਰਾ ਸਾਹਿਬ, ਅਗਰ ਕੋਈ ਸੰਗਤ ਜਬਲਪੁਰ ਜਾਵੇ ਤਾਂ ਗੁਰਦੁਆਰਾ ਸਾਹਿਬ ਹਜੇ ਵੀ ਉਹਨਾਂ ਛਾਉਣੀਆਂ ਵਿੱਚ ਮੌਜੂਦ ਹੈਗੇ ਆ, ਹੁਣ ਉੱਥੇ ਸੇਵਾ ਸੰਭਾਲ ਫੌਜ ਹੀ ਦੇਖਦੀ ਹੈ। ਪਹਿਲਾਂ ਵੀ ਫੌਜ ਦੇਖਦੀ ਸੀ, ਹੁਣ ਵੀ ਫੌਜ ਦੇਖਦੀ ਆ, ਪਰ ਫੌਜ ਦੇ ਸੇਵਾ ਸੰਭਾਲ ਦੇਖਦੇ ਵੀ ਉੱਥੇ ਹੁੰਦੇ। ਤੋ ਸਰਦਾਰ ਪ੍ਰੀਤਮ ਸਿੰਘ ਹੋਣੀ ਉਸ ਸਮੇਂ ਆਪਣੇ ਖੇਤ ਸੀਗੇ, ਜਿਹਨੂੰ ਦੱਸਿਆ ਵੀ ਖੇਤ ਤੋਂ ਜਦੋਂ ਪਤਾ ਲੱਗਾ ਕਿ ਸ਼ਹਿਰ ਵੱਲ ਹਮਲੇ ਹੋ ਰਹੇ ਆ, ਉਹ ਗੁਰਦੁਆਰਾ ਸਾਹਿਬ ਵੱਲ ਨੂੰ ਚੱਲ ਪਏ। ਜਦੋਂ ਉਹ ਘਰੋਂ ਚੱਲਣ ਲੱਗੇ ਤਾਂ ਉਹਨਾਂ ਦੀ ਮਾਤਾ ਨੇ ਆਖਿਆ ਕਿ ਹਾਲਾਤ ਠੀਕ ਨਹੀਂ ਹੈਗੇ, ਤੁਸੀਂ ਖਾਣ ਵਾਸਤੇ ਕੁਛ ਥੋੜ੍ਹਾ ਬਹੁਤਾ ਨਾਲ ਲੈ ਜਾਓ। ਤੋ ਬਿਲਕੁਲ ਛੇਤੀ 'ਚ ਉਹਨਾਂ ਦੀ ਮਾਤਾ ਨੇ ਉਹਨਾਂ ਨੂੰ ਕੁਛ ਸੀਤਾਫਲ ਦਿੱਤੇ। ਉਹ ਅਖਬਾਰ 'ਚ ਲਿਖ ਕੇ 10-15 ਦੇ ਕਰੀਬ ਉਹਨਾਂ ਦੀ ਗਿਣਤੀ ਹੋ ਗਈ ਸੀਤਾਫਲਾਂ ਦੀ। ਉਹ ਸਕੂਟਰ 'ਤੇ ਜਾ ਰਹੇ ਸੀ, ਜਦੋਂ ਸਕੂਟਰ 'ਤੇ ਜਾ ਰਹੇ ਤਾਂ ਭੀੜ ਨੂੰ ਬਿਲਕੁਲ ਉਹਨਾਂ ਨੇ ਇੱਕ ਭੀੜ ਨੇ ਉਹਨਾਂ ਨੂੰ ਇੱਕ ਮੋੜ 'ਤੇ ਆਣ ਕੇ ਘੇਰ ਲਿਆ। ਜਦੋਂ ਉਹਨਾਂ ਨੇ ਆਖਿਆ ਕਿ ਸਰਦਾਰ ਨੂੰ ਫੜ ਲਏ ਸੁੱਕਾ ਨਾ ਜਾਵੇ, ਤਾਂ ਸਰਦਾਰ ਪ੍ਰੀਤਮ ਸਿੰਘ ਨੇ ਵੀ ਜਕਾਰਾ ਲਾਉਂਦੇ ਹੋਏ ਆਖਿਆ ਕਿ ਸਰਦਾਰ ਕੋਈ ਬਿੱਲੀ ਦਾ ਬੱਚਾ ਨਹੀਂ ਹੈ ਜੇ ਤੁਸੀਂ ਫੜ ਕੇ ਆਪਦੀ ਜੇਬ 'ਚ ਪਾਉਂਗੇ। ਸਰਦਾਰ ਪ੍ਰੀਤਮ ਸਿੰਘ ਨੇ ਉਹ ਅਖਬਾਰ ਲੇਟੇ ਹੋਏ ਸੀਤਾਫਲ ਬਾਹਰ ਕੱਢ ਲਏ। ਉਹਨਾਂ ਨੇ ਆਖਿਆ ਕਿ ਮੇਰੇ ਕੋਲ ਗਰਨੇਟ ਹੈ, ਵੀ ਜੇ ਕਿਸੇ ਦੀ ਜ਼ਰੂਰਤ ਹੈ ਤਾਂ ਮੈਨੂੰ ਹੱਥ ਲਾ ਕੇ ਦਿਖਾ, ਮੈਂ ਇੱਕ ਵੀ ਬੰਦਾ ਤੁਹਾਡਾ ਵਾਪਸ ਨਹੀਂ ਜਾਣ ਦਊਂਗਾ। ਇਹ ਸਾਰੀ ਭੀੜ ਦੇ ਪਿਛਲੇ ਪਾਸੇ ਪੁਲਿਸ ਮੁਲਾਜ਼ਮਾਂ ਦੀ ਜੀਪ ਸੀ। ਤਾਂ ਜਦੋਂ ਪੁਲਿਸ ਮੁਲਾਜ਼ਮਾਂ ਨੂੰ ਪਤਾ ਲੱਗਾ ਕਿ ਸਿੱਖ ਕੋਲ ਤਾਂ ਗਰਨੇਟ ਹੈ ਗਿਆ, ਪੁਲਿਸ ਬਿਲਕੁਲ ਮਸਹਿਤ ਹੋ ਕੇ ਭੀੜ ਕੋਲ ਆ ਗਈ। ਕਹਿੰਦੇ ਵੀ ਤੁਸੀਂ ਇਹ ਤਾਂ ਬਿਲਕੁਲ ਪਾਗਲ ਭੀੜ ਹੈ, ਭੀੜ ਨੂੰ ਦਬਕਾ ਮਾਰ ਕੇ ਭਜਾ ਦਿੱਤਾ। ਔਰ ਉਹਨਾਂ ਸੀ ਕਿ ਜੇ ਸਰਦਾਰ ਨੇ ਗਰਨੇਟ ਚਲਾ ਦਿੱਤਾ ਤਾਂ ਇਹਨਾਂ ਸਾਡਾ ਨੁਕਸਾਨ ਹੋਊਗਾ। ਉਹਨਾਂ ਨੇ ਭੀੜ ਨੂੰ ਇੱਕ ਵਾਰੀ ਭਜਾ ਦਿੱਤਾ ਅਤੇ ਸਰਦਾਰ ਪ੍ਰੀਤਮ ਸਿੰਘ ਨੂੰ ਆਪ ਪੁਲਿਸ ਸਕੂਟਰ ਦੇ ਪਿੱਛੇ ਬੈਠ ਕੇ ਗੁਰਦੁਆਰਾ ਸਾਹਿਬ ਛੱਡਣ ਆਈ। ਜਦੋਂ ਗੁਰਦੁਆਰਾ ਸਾਹਿਬ ਪਹੁੰਚੇ ਨੇ ਦੱਸਿਆ ਕਿ ਹਾਲਾਤ ਬਿਲਕੁਲ ਖਰਾਬ ਹੋ ਚੁੱਕੇ ਸੀ, ਥਾਂ ਥਾਂ 'ਤੇ ਸਿੱਖਾਂ ਦੇ ਹਮਲੇ ਹੋ ਰਹੇ ਸੀ। ਉਸੇ ਸਮੇਂ ਸਿੱਖਾਂ ਕੋਲ ਅਸਲੇ ਦੀ ਘਾਟ ਸੀ, ਪਰ ਮੌਕੇ 'ਤੇ ਹੀ ਨਾਲ ਦੇ ਦੋ ਉਹਨਾਂ ਦੇ ਜਿਹੜੇ ਗੁਰਦੁਆਰਾ ਸਾਹਿਬ ਨਾਲ ਘਰ ਸੀਗੇ, ਉਹ ਦੋ ਸੱਜਣਾਂ ਨੇ ਆਪਦੀਆਂ ਦੋ ਬੰਦੂਕਾਂ ਇੱਕ ਜੀਪ ਸਰਦਾਰ ਪ੍ਰੀਤਮ ਸਿੰਘ ਨੂੰ ਲੈ ਕੇ ਦਿੱਤੀ ਕਿ ਜਿੱਥੇ ਜਿੱਥੇ ਸਿੱਖ ਫਸੇ ਹੈਗੇ ਉਹਨਾਂ ਨੂੰ ਕੱਢਣ ਦੇ ਵਾਸਤੇ ਪ੍ਰਬੰਧ ਕੀਤਾ ਜਾਵੇ। ਸੋ ਸਰਦਾਰ ਪ੍ਰੀਤਮ ਸਿੰਘ ਨੇ ਇੱਕ ਡਰਾਈਵਰ ਨੂੰ ਨਾਲ ਲਿਆ, ਇੱਕੋ ਹੀ ਅਤੇ ਇੱਕ ਬੰਦਾ ਜਿਹੜਾ ਰਫਲ ਲੋਡ ਕਰਕੇ ਦਿੰਦਾ ਸੀ ਉਹਨੂੰ, ਦੋ ਰਫਲਾਂ ਉਹਨਾਂ ਕੋਲ ਕੁਛ ਗੋਲੀਆਂ, ਇੱਕ ਬੰਦਾ ਜੀਪ 'ਚ ਬੈਠਾ। ਪ੍ਰੀਤਮ ਸਿੰਘ ਉਹਨੀ ਆਪ ਜੀਪ 'ਤੇ ਖੜ੍ਹੇ ਹੋ ਗਏ। ਜੀਪ 'ਤੇ ਖੜ੍ਹੇ ਹੋ ਕੇ ਜਿੱਥੇ ਵੀ ਸਿੱਖਾਂ ਨੂੰ ਮਦਦ ਦੀ ਲੋੜ ਸੀ ਉੱਥੇ ਪਹੁੰਚਦੇ, ਜਿਉਂ ਲੋੜ ਪੈਂਦੇ ਉਹ ਗੋਲੀ ਜਾਂ ਬੰਦੂਕ ਚਲਾਉਣ ਦੀ ਵਰਤੋਂ ਕਰਦੇ, ਉੱਥੇ ਵਰਤੋਂ ਕੀਤੀ ਗਈ, ਬੰਦਿਆਂ ਨੂੰ ਬਚਾ ਕੇ ਗੁਰਦੁਆਰਾ ਸਾਹਿਬ ਲਿਆਂਦਾ ਗਿਆ। ਇਸ ਤਰ੍ਹਾਂ ਸਿੱਖਾਂ ਨੇ ਆਪ ਬਚਾ ਕੀਤਾ, ਸਿੱਖ ਕੱਢ ਕੇ ਵਾਪਸ ਲਿਆਂਦੇ। ਉੱਥੇ ਇੱਕ ਬਹੁਤ ਇਹ ਲੋਕ ਕਿੰਨੇ ਡਰਦੇ ਹੋਣਗੇ, ਭੀੜ ਜਿਹੜੀ ਇਕੱਠੀ ਹੋ ਗਈ ਹੈ, ਜਿਹਦੀ ਇੱਕ ਮੈਂ ਘਟਨਾ ਹੈਗੀ ਉੱਥੋਂ ਦੀ ਹੈਗੀ ਇਹ ਜਬਲਪੁਰ ਦੀ। ਜਬਲਪੁਰ ਵਿੱਚ ਸਿੱਖਾਂ ਦਾ ਬਹੁਤਾ ਕੰਮ ਟਰੱਕਾਂ ਨਾਲ ਸੰਬੰਧਿਤ ਸੀਗਾ। ਰਸਤੇ ਵਿੱਚ ਆਉਂਦਿਆਂ ਹੋਇਆਂ ਭੀੜ ਨੇ ਇੱਕ ਟਰੱਕ ਨੂੰ ਅੱਗ ਲਾ ਦਿੱਤੀ, ਉਹ ਟਰੱਕ ਸੜ ਗਿਆ ਪਰ ਉੱਥੇ ਖੜ੍ਹਾ ਸੀਗਾ। ਤਾਂ ਸਿੱਖਾਂ ਨੇ ਰਾਤ ਨੂੰ 1 ਤਰੀਕ ਨੂੰ ਸਲਾਹ ਕੀਤੀ ਕਿ ਉਹ ਜਿਹੜੇ ਟਰੱਕ ਹੈਗੇ ਸੜਕ 'ਤੇ ਨੂੰ ਵਾਪਸ ਗੁਰਦੁਆਰਾ ਸਾਹਿਬ ਲਿਆਂਦਾ ਜਾਵੇ। ਜਦੋਂ ਸਿੱਖ ਟਰੱਕ ਵਾਪਸ ਗੁਰਦੁਆਰਾ ਸਾਹਿਬ ਲੈ ਕੇ ਆ ਰਹੇ ਸੀ, ਇੱਕ ਟਰੱਕ ਦਾ ਧੁੜਾ ਟੁੱਟ ਗਿਆ, ਪਿੱਛੇ ਬੰਨੇ ਵੀ ਇਸ ਨੂੰ ਅੱਗ ਲੱਗੀ ਹੋਈ ਸੀ, ਬਾਡੀ ਬਿਲਕੁਲ ਖਰਾਬ ਹੋ ਗਈ ਸੀ। ਉਹ ਟੁੱਟੇ ਤੁਰੇ ਵਾਲਾ ਟਰੱਕ ਉਹਨਾਂ ਨੇ ਬਹੁਤ ਮੁਸ਼ਕਲ ਨਾਲ ਗੁਰਦੁਆਰਾ ਸਾਹਿਬ ਲਿਆਂਦਾ, ਪਰ ਉਹਦੀ ਕਹਿੰਦੇ ਵੀ ਹਨੇਰਾ ਹੋਣ ਕਰਕੇ ਉਹਦੀ ਬਣਤਰ ਐਂ ਲੱਗ ਰਹੀ ਸੀ ਵੀ ਜਿਵੇਂ ਉਹ ਇੱਕ ਤਰ੍ਹਾਂ ਦੀ ਤੋਪ ਹੋਵੇ। ਸਵੇਰ ਨੂੰ ਪੂਰੇ ਸ਼ਹਿਰ ਦੇ ਵਿੱਚ ਅਫਵਾਹ ਫੈਲ ਗਈ ਕਿ ਸਿੱਖ ਗੁਰਦੁਆਰਾ ਸਾਹਿਬ ਤੋਪ ਬੀੜ ਲਈ ਹੈ ਸਿੱਖਾਂ ਨੇ। ਉਹਦੇ ਵਾਸਤੇ ਜਦੋਂ ਅਫਵਾਹ ਪੂਰੇ ਸ਼ਹਿਰ 'ਚ ਫੈਲੀ ਤਾਂ ਪਹਿਲਾਂ ਪੁਲਿਸ ਗੁਰਦੁਆਰਾ ਸਾਹਿਬ ਆਈ, ਉਹਨੇ ਪੂਰੇ ਗੁਰਦੁਆਰਾ ਸਾਹਿਬ ਦੀ ਤਲਾਸ਼ੀ ਲਈ ਕਿ ਸਿੱਖਾਂ ਕੋਲ ਤੋਪ ਹੈਗੀ, ਦੀ ਤਲਾਸ਼ੀ ਦਿਓ ਕਿੱਥੇ ਹੈਗੀ। ਸਿੱਖ ਕਹਿੰਦੇ ਸਾਡੇ ਕੋਲ ਤੋਪ ਨਹੀਂ ਹੈ, ਗੁਰਦੁਆਰਾ ਸਾਹਿਬ ਦੀ ਤਲਾਸ਼ੀ ਲਏਗੀ, ਜਿੱਥੋਂ ਵੀ ਸੰਭਾਵਿਤ ਥਾਵਾਂ ਸੀ ਉਹ ਸਾਰੀਆਂ ਚੈੱਕ ਕੀਤੀਆਂ ਗਈਆਂ, ਪਰ ਉਹ ਪੁਲਿਸ ਕੋਈ ਤੋਪ ਨਾ ਹੋਣ ਕਰਕੇ ਵੈਸੇ ਖਾਲੀ ਹੱਥ ਮੁੜ ਗਏ। ਪਰ ਕੁਦਰਤ ਇਹ ਹੋਇਆ ਕਿ ਉਹਦੇ ਵੀ ਰੌਲਾ ਸੀ ਕਿ ਸਿੱਖਾਂ ਕੋਲ ਗਰਨੇਟ ਹੈਗੇ ਆ, ਤਾਂ ਉਹ ਗੁਰਦੁਆਰਾ ਸਾਹਿਬ 'ਚ ਗੁਰਦੁਆਰਾ ਥੋੜ੍ਹੀ ਦੂਰ ਇੱਕ ਘਰ 'ਤੇ ਭੀੜ ਜਦੋਂ ਹਮਲਾ ਕਰਨ ਗਈ, ਸਿੱਖ ਨੇ ਉੱਥੇ ਸਿਲੰਡਰ ਨੂੰ ਅੱਗ ਲੱਗ ਗਈ। ਸਿਲੰਡਰ ਅੱਗ ਲੱਗਣ ਕਰਕੇ ਬਹੁਤ ਜ਼ੋਰ ਦੀ ਧਮਾਕਾ ਹੋਇਆ, ਤਾਂ ਇੰਨਾ ਧਮਾਕਾ ਇੰਨਾ ਵੱਡਾ ਸੀ ਕਿ ਕਾਫੀ ਘਰਾਂ ਨੂੰ ਨੁਕਸਾਨ ਹੋ ਗਿਆ। ਜਦੋਂ ਇੰਨਾ ਨੁਕਸਾਨ ਹੋਇਆ ਤਾਂ ਬਿਲਕੁਲ ਪੱਕੀ ਧਾਰਨਾ ਹੋ ਗਈ ਕਿ ਸਿੱਖਾਂ ਕੋਲ ਗਰਨੇਟ ਹੈਗੇ ਆ, ਤਾਂ ਦੁਬਾਰ ਤੋਂ ਇਹਨਾਂ ਦੀ ਤਲਾਸ਼ੀ ਲਈ ਜਾਵੇ। ਫਿਰ ਪੁਲਿਸ ਨੇ ਨਹੀਂ, ਫਿਰ ਫੌਜ ਉੱਥੇ ਆਈ, ਉਹਨਾਂ ਨੇ ਸਾਰੇ ਥਾਵਾਂ ਦੀ ਗੁਰਦੁਆਰਾ ਸਾਹਿਬ ਦੀ ਫਿਰ ਦੁਬਾਰਾ ਤੋਂ ਤਲਾਸ਼ੀ ਲਈ। ਔਰ ਕਮਾਲ ਦੀ ਗੱਲ ਹੈਗੀ ਕਿ ਘਟਨਾਕ੍ਰਮ ਜਿਹੜੇ ਨਵੰਬਰ 84 ਵਾਲੇ ਸੀ, ਤਕਰੀਬਨ 7-8 ਤਰੀਕ ਤੱਕ ਬਿਲਕੁਲ ਸਾਰੇ ਥਾਵਾਂ 'ਤੇ ਰੁਕ ਗਏ ਸੀ, ਪਰ ਜਬਲਪੁਰ ਦੇ ਗੁਰਦੁਆਰਾ ਸਾਹਿਬ ਤੱਕ 6 ਮਹੀਨੇ ਤੱਕ ਫੌਜ ਦਾ ਪਹਿਰਾ ਲੱਗਾ ਰਿਹਾ, ਕਿਉਂਕਿ ਉੱਥੇ ਤਲਾਸ਼ੀ ਲੈਂਦੇ ਰਹੇ ਕਿ ਸਿੱਖਾਂ ਕੋਲ ਸ਼ਸਤਰ ਹੋਣ। ਇਸ ਤਰ੍ਹਾਂ ਬਹੁਤ ਥਾਵਾਂ 'ਤੇ ਇਸ ਤਰ੍ਹਾਂ ਦੀ ਘਟਨਾ ਹੈਗੀ ਕਿ ਜਿੱਥੇ ਬਿਲਕੁਲ ਸਿੱਖ ਨੇ ਆਪਦਾ ਮੁਕਾਬਲਾ ਕੀਤਾ ਉਸ ਪਿੱਛੇ ਭੀੜ ਨੂੰ ਮੁਰਿਆ। ਇੱਕ ਮੈਂ ਰਾਂਚੀ ਦੀ ਘਟਨਾ ਸਾਂਝੀ ਕਰਕੇ ਫਤਿਹ ਬੁਲਾ ਦੇਣੀ ਹੈਗੀ ਹੈ। ਰਾਂਚੀ 'ਚ PP ਕੰਪਾਊਂਡ ਹੈਗਾ, ਉਹ ਕਿਸੇ ਇੱਕ ਗੋਰੇ ਦੀ ਜਗ੍ਹਾ ਸੀ। ਜਦੋਂ ਇਹ 47 'ਚ ਪਾਵਰ ਬਦਲੀ ਗਈ ਆ, ਗੋਰਿਆਂ ਦੇ ਹੱਥੋਂ ਆਉਣ ਵਾਲੇ ਹਾਕਮਾਂ ਦੇ ਹੱਥ ਆਈ ਆ, ਉਹ ਜਗ੍ਹਾ ਗੋਰੇ ਦੀ ਉਸ ਬੇਟੀ ਨੂੰ ਉਹਦੀ ਕਲੋਨੀ ਕਰਤੀ, ਉਸ ਕਰਕੇ ਉਹਨਾਂ ਦਾ PP ਕੰਪਾਊਂਡ ਕਲੋਨੀ ਕਹਿੰਦੇ ਹੈਗੇ। ਔਰ ਰਾਂਚੀ 'ਚ ਸਿੱਖਾਂ ਦੇ ਸਭ ਤੋਂ ਜ਼ਿਆਦਾ ਘਰ ਉਸ ਕਲੋਨੀ 'ਚ, ਪਹਿਲਾਂ ਵੀ ਅਤੇ ਹੁਣ ਵੀ ਉਸ ਕਲੋਨੀ 'ਚ ਸਭ ਤੋਂ ਜ਼ਿਆਦਾ ਸਿੱਖਾਂ ਦੇ ਘਰ ਹੈਗੇ। ਤੋਂ 1 ਤਰੀਕ ਨੂੰ ਸਵੇਰੇ ਜਦੋਂ ਪੂਰੇ ਹਿੰਦੁਸਤਾਨ 'ਚ ਇਹ ਘਟਨਾਕ੍ਰਮ ਹੋਣੇ ਸ਼ੁਰੂ ਹੋ ਗਏ, ਤਾਂ ਸਵੇਰੇ ਰਾਂਚੀ ਵਾਲੇ ਪਾਸੇ ਵੀ PP ਕੰਪਾਊਂਡ ਵਾਲੇ ਪਾਸੇ ਵੀ ਬੰਦਿਆਂ ਦੇ ਇਕੱਠੇ ਹੋਣ ਦੀ ਖਬਰ ਆਉਣੀ ਸ਼ੁਰੂ ਹੋ ਗਈ। ਤੋਂ ਕਮਾਲ ਦੀ ਗੱਲ ਹੈ ਕਿ ਸਿੱਖਾਂ ਨੂੰ ਇਹਦੀ ਜਾਣਕਾਰੀ ਪਤਾ ਲੱਗ ਗਈ ਕਿ ਭੀੜ ਇਕੱਠੀ ਹੋ ਰਹੀ ਹੈਗੀ ਆ, ਅਤੇ PP ਜਿਹੜਾ ਕੰਪਾਊਂਡ ਸੀ ਉਹਦੇ 3 ਪਾਸਿਆਂ ਤੋਂ ਸਿੱਖਾਂ 'ਤੇ ਹਮਲੇ ਕੀਤੇ ਗਏ। ਜਿਹੜਾ ਸਭ ਤੋਂ ਵੱਡਾ ਹਮਲਾ ਸੀ ਉਹ ਲਾਲਾ ਲਾਜਪਤ ਰਾਏ ਚੌਂਕ ਹੈਗਾ ਜੀ, ਉਸ ਪਾਸੇ ਕਲੋਨੀ ਵਾਲੇ ਪਾਸੇ ਨੂੰ ਹਮਲਾ ਕੀਤਾ ਗਿਆ। ਪਰ ਉੱਥੇ ਇੱਕ ਫੌਜ ਦਾ ਰਿਟਾਇਰ ਮੇਜਰ ਸੀਗਾ, ਉਹਦੀ ਕਾਲਵ ਦੀ ਦੁਕਾਨ ਸੀ। ਭੀੜ ਸਭ ਤੋਂ ਪਹਿਲਾਂ ਉਹੀ ਦੁਕਾਨ ਸਭ ਤੋਂ ਪਹਿਲਾਂ ਆਉਂਦੀ ਸੀ, ਭੀੜ ਜਦੋਂ ਉਸ ਦੁਕਾਨ ਕੋਲ ਪਹੁੰਚੀ, ਭੀੜ ਨੇ ਉਸਨੂੰ ਦੁਕਾਨ 'ਤੇ ਜਿਹੜੇ ਇਸ ਕੰਮ 'ਚ ਕਲ ਵਾਲੇ ਕੰਮ 'ਚ ਵਰਤੀਆਂ ਜਾਂਦੇ ਬੱਲੀਆਂ ਜਾਂ ਫੱਟੀਆਂ, ਉਹਨੂੰ ਅੱਗ ਲਾ ਦਿੱਤੀ ਸੀ। ਅੱਗ ਦੇ ਧੂੰਏ ਕਰਕੇ ਉਹ ਆਪਣਾ ਜਿਹੜਾ ਫੌਜੀ ਸੀਗਾ ਜੀ, ਉਹਦੇ ਭਰਾ ਉਹਦੇ ਤਾਇਆ ਜੀ ਦੇ ਲੜਕੇ ਉਹ ਖੁਦ ਭੀੜ ਦੇ ਬਾਹਰ ਆ ਗਏ। ਉਹਨਾਂ ਸਿਰਫ ਰਵਾਇਤੀ ਸ਼ਸਤਰ ਸੀ ਉਹਨਾਂ ਕੋਲ, ਉਹਨਾਂ ਨੇ ਉਹ ਭੀੜ ਨੇ ਖੁਰੀ ਪਿੱਛੇ ਭਜਾ ਦਿੱਤਾ। ਪਰ ਕਿਸੇ ਲੁਕੇ ਹੋਏ ਬੰਦੇ ਨੇ ਉਹਨਾਂ ਦੇ ਫੌਜੀ ਸਾਹਿਬ ਦੇ ਭਰਾ 'ਤੇ ਹਮਲਾ ਕੀਤਾ, ਪਰ ਉਹਨਾਂ ਦਾ ਜਿਹੜਾ ਹਥਿਆਰ ਸੀ ਉਹ ਦਰਵਾਜ਼ੇ ਵਿੱਚ ਵੱਜਣ ਕਰਕੇ ਬਚਾਅ ਹੋ ਗਿਆ। ਇਸ ਨੂੰ ਦੇਖਦੇ ਹੋਏ ਫੌਜੀ ਸਾਹਿਬ ਨੇ ਆਪਣੀ ਰਫਲ ਨਾਲ ਫੈਰ ਕੀਤੇ। ਫੈਰ ਹੋਣ ਤੋਂ ਬਾਅਦ ਭੀੜ ਬਿਲਕੁਲ ਪਿੱਛੇ ਭੱਜ ਗਈ। ਜਿਹੜੇ ਮਹੱਲੇ ਦੇ ਦੂਜੇ ਦੋ ਪਾਸੇ ਸੀਗੇ ਜਿੱਥੋਂ ਭੀੜ ਚੜ੍ਹ ਕੇ ਆਇਆ ਸੀ, ਸਿੱਖਾਂ ਨੇ ਬਿਲਕੁਲ ਰਵਾਇਤੀ ਸ਼ਸਤਰਾਂ ਨਾਲ ਜਿਹਨਾਂ ਭੀੜ ਕੋਲ ਪੁਲਿਸ ਦੀ ਮਦਦ ਸ਼ਰਾਬ ਪੀਤੀ ਗਈ। ਇੱਥੇ ਮੈਂ ਇੱਕ ਹੋਰ ਗੱਲ ਸਾਂਝੀ ਕਰਨਾ ਚਾਹੁੰਦਾ ਹੈਗਾ। ਜਦੋਂ ਰਾਂਚੀ 'ਚ ਪੀ ਕੰਪਾਊਂਡ 'ਤੇ ਹਮਲਾ ਹੋਇਆ, ਉੱਥੇ ਪਹਿਲਾਂ ਪੁਲਿਸ ਨੇ ਪੁਲਿਸ ਵਾਲੀਆਂ ਜੀਪਾਂ 'ਚ ਸ਼ਰਾਬ ਵੰਡੀ। ਜਿਹੜੇ ਬੰਦੇ ਹਮਲਾ ਕਰਨ, ਸ਼ਰਾਬ ਵੀ ਸਿੱਖਾਂ ਦੀਆਂ ਦੁਕਾਨਾਂ ਤੋਂ, ਜਿਹੜੇ ਹਿੱਸੇ ਸੀਗੇ ਜਿਹੜੇ ਸਿੱਖ ਕਾਰੋਬਾਰ ਸੀਗੇ ਸ਼ਰਾਬ ਵਾਲੇ, ਉਹਨਾਂ ਦੀਆਂ ਦੁਕਾਨਾਂ ਤੋਂ ਇਹ ਸ਼ਰਾਬ ਲੈ ਕੇ ਜਾਂ ਠੇਕਿਆਂ ਤੋਂ ਸ਼ਰਾਬ ਲੈ ਕੇ ਵੰਡੀ ਗਈ। ਉਹ ਪੁਲਿਸ ਜਦੋਂ ਭੀੜ ਆਈ ਵੀ ਹੈਗੀ ਆ, ਉੱਥੇ ਜਿਹੜੇ ਮੌਕੇ ਦੇ ਬੰਦੇ ਗਵਾਹ ਸਿੰਘ ਨੇ ਸਾਨੂੰ ਦੱਸਿਆ ਕਿ ਉਸ ਸਮੇਂ ਵੀ ਪੁਲਿਸ ਦੀ ਜੀਪ ਖੜ੍ਹੀ ਸੀ, ਉਹ ਆ ਰਹੇ ਬੰਦਿਆਂ ਨੂੰ ਜੀਪ 'ਚੋਂ ਕੱਢ ਕੱਢ ਕੇ ਦਾਰੂ ਦੇ ਰਹੇ ਸੀ ਹਮਲਾ ਪੀਣ ਵਾਸਤੇ, ਵੀ ਬਿਲਕੁਲ ਭੀੜ ਬੇਸੁਰਤ ਹੋ ਕੇ ਹਮਲਾ ਕਰੇ। ਪਰ ਉਸ ਪੀ ਕੰਪਾਊਂਡ 'ਚ ਸਿੱਖਾਂ ਨੇ ਕਿਸੇ ਵੀ ਬੰਦੇ ਨੂੰ ਸਿੱਖ ਮੁਹੱਲੇ 'ਚ ਨਹੀਂ ਆਉਣ ਦਿੱਤਾ ਹੈਗਾ, ਉਹ ਸਾਰੇ ਭੀੜ ਨੂੰ ਪਿੱਛੇ ਰੋਕ ਛੱਡਿਆ। ਉਸ ਤੋਂ ਬਾਅਦ ਵੀ ਪੁਲਿਸ ਆਈ ਕਿ ਤੁਸੀਂ ਸਾਹਿਬ ਆਪਣੇ ਆਪਣੇ ਘਰ ਚਲੇ ਜਾਓ, ਅਸੀਂ ਇੱਥੇ ਰਾਖੀ ਕਰਾਂਗੇ, ਪਰ ਸਿੱਖਾਂ ਨੇ ਮਨਾ ਕਰ ਦਿੱਤਾ। ਸਿੱਖਾਂ ਨੇ ਉੱਥੇ ਗੁਰੂ ਨਾਨਕ ਸਕੂਲ ਹੈਗਾ ਜਿਹੜਾ, ਉੱਥੇ ਸਭ ਤੋਂ ਖੁੱਲ੍ਹੀ ਥਾਂ ਸੀਗੀ, ਸਿੱਖਾਂ ਨੇ ਉੱਥੇ ਪੱਕੇ ਕੈਂਪ ਲਾਏ। ਜਿਹੜੀਆਂ ਬੀਬੀਆਂ ਸੀ ਸਾਰੀਆਂ, ਉਹਨਾਂ ਨੂੰ ਉੱਥੇ ਲਿਆਂਤਾ, ਸਾਂਝਾ ਲੰਗਰ ਪੱਕਿਆ। ਜਿਹੜੇ ਨੌਜਵਾਨ ਹੁੰਦੇ ਸੀ ਉਹ ਜਥੇ ਬਣਾ ਕੇ ਦਿਨ ਭਰ ਰਾਤ ਦੀਆਂ ਡਿਊਟੀਆਂ ਕਰਕੇ ਗੁਰਦੁਆਰਾ ਸਾਹਿਬ ਉਸ ਮੁਹੱਲੇ ਦੀ ਪੂਰੀ ਰਾਖੀ ਕਰਦੇ। ਇਹ ਕੁਛ ਸਾਖੀਆਂ ਹੈਗੀਆਂ। ਇਸ ਲੜੀ 'ਤੇ ਅਸੀਂ ਦੋ ਕਿਤਾਬਾਂ ਛਾਪੀਆਂ ਹੈਗੀਆਂ, ਜਿਨ੍ਹਾਂ 'ਚ ਇੱਕ ਹਿੱਸਾ 6 ਸਟੇਟਾਂ ਦੱਖਣ ਵਾਲੀਆਂ ਸਿੱਖ ਨਸਲ ਕੁਝ ਦਾ ਖੁਰਾਕੋ, ਜਿਹ 'ਚ ਸਾਰੀਆਂ ਸਾਖੀਆਂ ਘਟਨਾਵਾਂ ਹੈਗੀਆਂ, ਕਿਵੇਂ ਸਿੱਖਾਂ ਨੇ ਮੁਕਾਬਲੇ ਕੀਤੇ, ਮਹਾਰਾਜ ਦੇ ਸਰੂਪ ਵਾਸਤੇ ਗੁਰਦੁਆਰਾ ਸਾਹਿਬ ਵਾਸਤੇ ਸ਼ਹੀਦ ਹੋਏ। ਇਸ ਕਿਤਾਬ ਦਾ ਦੂਸਰਾ ਭਾਗ ਹੈਗਾ ਜੀ ਸਿੱਖ ਨਸਲ ਜਾਂ ਖੁਰਾਕੋਜ, ਜਿਹਦੇ ਵਿੱਚ ਪੂਰਬ ਦੇ ਭਾਗ ਜੀ 'ਚ ਅਸਾਮ, ਬੰਗਾਲ, ਬਿਹਾਰ, ਝਾਰਖੰਡ, ਇਹਨਾਂ ਰਾਜਾਂ ਬਾਰੇ ਜਾਣਕਾਰੀ ਦਰਜ ਕੀਤੀ ਹੈਗੀ ਹੈ। ਤੋ ਸਾਡੀ ਕੋਸ਼ਿਸ਼ ਹੈ, ਮਹਾਰਾਜ ਨੇ ਸੇਵਾ ਬਖਸ਼ੀ, ਉਸ ਲਈ ਕੁਟਾਨ ਕੁਟਾਨ ਧੰਨਵਾਦ ਜੀ। ਬੋਲਦਿਆਂ ਕਿ ਅੱਖਰ ਵਾਧਾ ਘਾਟਾ ਬੋਲਿਆ, ਸੰਗਤ ਦੇ ਗੁਰੂ ਸਾਹਿਬ ਬਖਸ਼ਣ ਯੋਗ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।